ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਖਾਹੀ, ਕਲਮੈ ਓ ਪੁੰਨ ਗੁਣ ਗੋਬਿੰਦ ਗਾਹੀ, ਸਭ ਸਹਿਨੋ ਕਿਰਪਾਲ ਸੰਭਾਲੀ ਸਾਹੀ ਸਾਹੀ, ਬਿਰਧਾ ਕੋਈ ਨਾ ਜਾਈ ਜੀ ਆਵੇ ਤੁਦ ਆਈ। ਸਲੋਕ ਮਹੱਲਾ ਪੰਜਵਾ, ਅੰਤਰ ਗੁਰਿਆ ਰਾਧਨਾ, ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇ ਤੇ ਰਤਿਆਂ ਦਰਗਹਿ ਪਾਈਆ ਠਾਉ। ਕਉ ਨਾਨਕ ਕਿਰਪਾ ਕਰੇ ਜਿਸਨੂੰ ਏ ਵਾਚ ਦੇ, ਜਗ ਮੈਂ ਉਦਮ ਕਾਢਿਆ ਵਿਰਲੇ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਵਾਰਿਆ, ਗੁਰ ਕੇ ਪੈਰੀ ਪਾਏ ਕਾਜ ਸਵਾਰਿਆ, ਹੁਆ ਆਪ ਦਇਆਲ ਮਨਹੋ ਨਾ ਵਿਸਾਰਿਆ, ਸਾਜਨਾ ਕੈ ਸੰਗ ਪਵ ਜਲ ਤਾਰਿਆ, ਤਾਕਤ ਨਿੰਦਕ ਦੁੱਟ ਖਿਨ ਮਾਹੀ ਬੇਦਾਰਿਆ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਵਾਹਿ, ਵਾਹਿਗੁਰੂ ਵਾਹਿਗੁਰੂ।
ਆਵਾਜ਼ ਸੈੱਟ ਕਰਨ ਵਾਲੀ, ਆਵਾਜ਼ ਵਧਾ ਦਿਓ ਥੋੜ੍ਹੀ, ਆਵਾਜ਼ ਵਧਾਓ।
ਬਾਬਾ ਜਾਇਓ, ਛੱਡਿਓ ਸਿੰਘ ਨੂੰ, ਛੱਡ ਦਿਓ
ਸਿੰਘ ਨੂੰ, ਛੱਡ ਦਿਓ ਪੰਜ ਮਿੰਟ।
ਵਾਹਿਗੁਰੂ ਜੀ ਮੈਂ ਮੂਰਖ ਕੀ ਕੇ ਤੁਕਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ, ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। बेशुमार अथाह अगणत अतुलय ज्यों बलाव हो त्यों नानक दास बोले सतगुरु जी ज्यों बलाव हो त्यों नानक दास बोले।
इको बंद कर लो।
सहबे कमाल सहबे दो आलम सरवर एक कैनात हाजरा हजूर जहरा जहूर सर्व कला भरपूर शब्द गुरु बाणी गुरु सच गुरु समर्थ गुरु ऐसी महिमा वड्याई दे मालक सतगुरु धन 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 साहेब श्री गुरु ग्रंथ साहिब जी महाराज तिना सतगुरां दी पावन हजूरी विच सुभायमान सतगुरां दी साजी नवाजी साध संगत जी करो रसना पवित्र गुरु बख्शी फतेह प्रवान करो जी। वाहिगुरु जी का खालसा वाहिगुरु जी की फतेह। समा है गुरमत कथा विचार दा। आओ चित विरति एकागर करके सतगुरां दे पावन बचना नाल जुड़न दा यतन करिए जी। बाबा फरीद साहब तिना दे सलोकां विच्चों एक सलोक 95 नंबर जिस विच अल्लाह खुदा वाहिगुरु दे अगे तीन सवाल रखदे ने कि ऐ अल्लाह या खुदा मैं तेनू मिलना चाहना किवें मिला। दूसरा मैं चाहना मेरी जिंदगी विच सुख आ जाए। तीसरा मैं चाहना कि हुण तां मेरा मन ये पदार्थां दे पिछे है पर ये पदार्थ मेरे पिछे किवें होण। ये तीन सवाल वो अल्लाह खुदा ते बाबा फरीद साहब जी ने किते ते फिर जवाब आया आप सवार है, आप सवार है मैं मिला। जे मैनू मिलना है ना तो गल अपने आप तो शुरू कर। मैनू मिलना चाहना है मैं जरूर मिलांगा बल्कि मैं तो मिले ही होया। मैं तो हर वक्त तेरे नाल हर वक्त तेरे अंग संग तेरे अंदर ही बैठा। बस अपने शरीर रूप घर नू साफ कर ला, अपने मन मंदिर नू साफ कर ला, मेरे नाल तेरी एक मिकता बन जाएगी, मैं मिल पावांगा तेनू। आप सवार है मैं मिला, मैं मिलिया सुख होए। जदों मैं मिल गया मेरे नाल तेरी चित विरती जुड़ गई तां फिर सदीवी सुख तेरे जीवन विच बन आवेगा। फरीदा जे तू मेरा होए रहे जिमें मनुखी मन दा प्यार इस संसार दे पदार्थां नाल मोह माया नाल सहूलतां नाल धन दौलत नाल प्यार होया है जे यही प्यार मेरे नाल तेरा बन आवे ना यही पकड़ मेरे नाल बन जे। फरीदा जे तू मेरा होए रहे जिमें तू हुण संसार दा होया होया है जे यही पकड़ तेरी मेरे नाल बन जावे तू मेरा बन जावे सब जग तेरा होए। ਦੁਨੀਆਂ ਦੀ ਛੋਟੀ ਚੀਜ਼ ਤੋਂ ਲੈ ਕੇ ਵੱਡੀ ਚੀਜ਼ ਤੱਕ ਹਰ ਵਸਤੂ ਤੇਰੇ ਪਿੱਛੇ ਤੁਰੇਗੀ। ਸਭ ਜੱਗ ਤੇਰਾ ਹੋਏ, ਸਾਰਾ ਸੰਸਾਰ ਹੀ ਤੇਰਾ ਬਣ ਜਾਊ। ਸੋ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਸਵਾਲ ਰੱਖੇ ਤੇ ਅੱਗੋਂ ਉਹ ਬੋਲਿਆ। ਫਿਰ ਇਹ ਜਿਹੜੇ ਬਚਨ ਨੇ ਨਾ, ਇਹ ਪਰਮਾਤਮਾ ਦੇ ਵੱਲੋਂ ਨੇ। ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਫਰੀਦਾ, ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਆਓ ਇਹ ਦੋ ਤੁਕਾਂ ਦੀ ਵਿਚਾਰ ਆਪਾਂ ਰਹਿੰਦੇ ਸਮੇਂ ਵਿੱਚ ਗੁਰੂ ਕਿਰਪਾ ਸਦਕਾ ਕਰਨ ਦਾ ਯਤਨ ਕਰੀਏ ਜੀ। ਸਾਰੀ ਸੰਗਤ ਇੱਕ ਵਾਰ ਅਸੀਸ ਰੂਪ ਵਿੱਚ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਮਨੁੱਖੀ ਮਨ ਦੇ ਅੰਦਰ ਜਿਤਨੀ ਦੇਰ ਤੱਕ ਮੈਲ ਹੈ, ਤਾਂ ਮਨੁੱਖ ਜੋ ਕੁਝ ਵੀ ਵੇਖੇਗਾ ਉਹ ਵੀ ਮੈਲਾ ਵੇਖੇਗਾ, ਜੋ ਸੁਣੇਗਾ ਉਹ ਵੀ ਮੈਲਾ ਸੁਣੇਗਾ, ਬੋਲੇਗਾ ਉਹਦੇ ਵਿੱਚ ਵੀ ਮੈਲ ਹੋਏਗੀ, ਤੇ ਜੋ ਸੋਚੇਗਾ ਉਹਦੇ ਵਿੱਚ ਵੀ ਇੱਕ ਚੰਗੀ ਭਾਵਨਾ ਨਹੀਂ ਹੋਏਗੀ। ਮਨ ਮੈਲਾ ਤਾਂ ਸਭ ਕਿਛ ਮੈਲਾ। ਤੇਰਾ ਵੇਖਣਾ, ਸੁਣਨਾ, ਬੋਲਣਾ, ਚੱਲਣਾ, ਕਰਨਾ ਤੇ ਸੋਚਣਾ, ਜੋ ਕੁਝ ਵੀ ਤੂੰ ਕਰ ਰਿਹਾ ਸਭ ਕੁਝ ਮੈਲਾ ਹੋਵੇਗਾ ਜੇ ਤੇਰੇ ਮਨ ਵਿੱਚ ਮੈਲ ਪਈ ਹੈ। ਇਸ ਲਈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਾ ਜਪਜੀ ਸਾਹਿਬ ਦੇ ਵਿੱਚ ਇੱਕ ਬੁਨਿਆਦੀ ਸਵਾਲ ਖੜਾ ਕਰ ਦਿੱਤਾ। ਕਿਹੜਾ? ਕੇਵ ਸਚਿਆਰਾ ਹੋਈ ਹੈ। ਜੇ ਸੱਚਖੰਡ ਦਾ ਰੂਪ ਬਣਦਾ ਨਾ, ਤੂੰ ਚਾਹੁੰਦਾ ਮੈਂ ਸੱਚਖੰਡ ਦਾ ਵਾਸੀ ਬਣ ਜਾ, ਤਾਂ ਫਿਰ ਸਚਿਆਰ ਤੋਂ ਗੱਲ ਸ਼ੁਰੂ ਹੋਣੀ ਹੈ। ਪਹਿਲਾਂ ਤੂੰ ਸਚਿਆਰ ਬਣ, ਸੱਚਾ ਸੁੱਚਾ ਬਣ ਜਾ, ਆਪਣੇ ਅੰਦਰੋਂ ਮੈਲ ਕੱਢ ਲਾ, ਤੇ ਤੂੰ ਸੱਚਖੰਡ ਦਾ ਵਾਸੀ ਬਣ ਜਾਏਗਾ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਪਰ ਯਾਤਰਾ ਸਚਿਆਰ ਤੋਂ ਸ਼ੁਰੂ ਹੈ। ਕਿਵ ਸਚਿਆਰਾ ਹੋਈ ਹੈ? ਆਪਣੇ ਆਪ ਨੂੰ ਧੋ ਅੰਦਰੋਂ। ਅੱਜ ਮਨੁੱਖ ਨੂੰ ਸਰੀਰ ਧੋਣ ਦੀ ਜਾਂਚ ਹੈ। ਕੱਪੜੇ ਵੀ ਧੋ ਲੈਂਦਾ, ਘਰਾਂ ਦੀ ਸਫਾਈ ਕਰਦਾ, ਕਾਰਾਂ ਗੱਡੀਆਂ ਟਰੱਕ ਵੀ ਧੋ ਲੈਂਦਾ। ਮਾਫ ਕਰਨਾ, ਆਪਣੇ ਮਨ ਨੂੰ ਧੋਣ ਦੀ ਜਾਂਚ ਨਹੀਂ ਹੈ। ਇਹ ਕਿਵੇਂ ਧੋਵਾਂ? ਗੁਰੂ ਨਾਨਕ ਮਹਾਰਾਜ ਨੇ ਨਾ ਫਿਰ ਪ੍ਰਮਾਣ ਦਿੱਤੇ, ਦਲੀਲਾਂ ਦਿੱਤੀਆਂ। ਕਹਿੰਦੇ ਜਿਵੇਂ ਕੱਪੜਾ ਧੋਈਂਦਾ, ਜਿਵੇਂ ਤਨ ਧੋਈਂਦਾ, ਤੇ ਮਨ ਨੂੰ ਵੀ ਧੋ ਲਿਆ ਕਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਤਨ ਤੇ ਮਿੱਟੀ ਘੱਟਾ ਲੱਗ ਜੇ ਪਾਣੀ ਪਾਓ ਤੇ ਉਤਰ ਜਾਂਦਾ, ਕੱਪੜੇ ਨੂੰ ਮੈਲ ਪੈ ਜੇ ਉੱਥੇ ਇਕੱਲਾ ਪਾਣੀ ਨਹੀਂ, ਨਾਲ ਸਾਬਣ ਵੀ ਚਾਹੀਦੀ ਹੈ। ਇਸੇ ਤਰ੍ਹਾਂ ਮਨ ਦੇ ਵਿੱਚ ਮੈਲ ਹੈ ਤਾਂ ਫਿਰ ਬਾਣੀ ਦਾ ਨਾਮ ਦਾ ਪਾਣੀ ਤੇ ਪ੍ਰੇਮ ਦੀ ਸਾਬਣ, ਇਹ ਦੋਏ ਚੀਜ਼ਾਂ ਜ਼ਰੂਰੀ ਨੇ। ਉਹ ਧੋਪੈ ਨਾਵੈ ਕੈ, ਕੈ ਦਾ ਅਰਥ ਹੈ ਅਤੇ, ਰੰਗ ਕਹਿੰਦੇ ਨੇ ਪ੍ਰੇਮ ਨੂੰ, ਨਾਮ ਅਤੇ ਪ੍ਰੇਮ। ਉਹ ਧੋਪੈ ਨਾਵੈ ਕੈ ਰੰਗ। ਸੋ ਸਤਿਗੁਰੂ ਜੀ ਨੇ ਬਾਰ ਬਾਰ ਗੁਰਬਾਣੀ ਵਿੱਚ ਇਹੀ ਸਮਝਾਇਆ, ਬੰਦਿਆ ਸਚਿਆਰ ਬਣ ਜਾ, ਅੰਦਰੋਂ ਬਾਹਰ ਇੱਕ ਹੋ ਜਾ, ਆਪਣੇ ਅੰਦਰ ਦੀ ਮੈਲ ਬਾਹਰ ਕੱਢ ਦੇ ਜੇ ਤੂੰ ਅਕਾਲ ਪੁਰਖ ਪਰਮਾਤਮਾ ਨੂੰ ਮਿਲਣਾ ਚਾਹੁੰਦਾ। ਕਿਉਂਕਿ ਜਿਹੜੀ ਮੈਲ ਹੈ ਨਾ, ਇਹ ਇਤਨੀ ਖਤਰਨਾਕ ਹੈ। ਕੱਪੜੇ ਨੂੰ ਮੈਲ ਪੈ ਜੇ, ਸਮੇਂ ਅਨੁਸਾਰ ਨਾ ਧੋਈਏ, ਵਧੀਆ ਤੋਂ ਵਧੀਆ ਕੱਪੜਾ, ਮਹਿੰਗਾ ਤੋਂ ਮਹਿੰਗਾ ਕੱਪੜਾ ਛਣ ਜਾਂਦਾ, ਖਰਾਬ ਹੋ ਜਾਂਦਾ, ਹੱਥ ਲਾਈਏ ਕੱਪੜਾ ਭੁਰਦਾ, ਉਹ ਸਬੂਤਾ ਹੱਥ ਵਿੱਚ ਨਹੀਂ ਜੇ ਆਉਂਦਾ, ਤੇ ਲੱਕੜ ਨੂੰ ਮੈਲ ਪੈ ਜੇ। ਜਿਹੜਾ ਘੁਣ ਹੈ ਨਾ, ਘੁਣ ਇਹ ਲੱਕੜ ਦੀ ਮੈਲ ਹੈ, ਜੇ ਘੁਣ ਪੈ ਜੇ ਲੱਕੜੀ ਨੂੰ, ਉਹ ਵੀ ਬੋਧੀ ਹੋ ਜਾਂਦੀ ਹੈ। ਵੱਡੇ ਵੱਡੇ ਗਾਡਰ ਲੋਹੇ ਦੇ, ਤੇ ਉਹਨਾਂ ਨੂੰ ਜੰਗਾਲ ਪੈ ਜੇ, ਉਹ ਲੋਹੇ ਦੀ ਮੈਲ ਹੈ, ਉਹ ਵੀ ਹੱਥ ਲਾਇਆ ਭੁਰਦੇ ਨੇ। ਇਸੇ ਤਰ੍ਹਾਂ ਜੇ ਮਨੁੱਖੀ ਮਨ ਨੂੰ ਮੈਲ ਪੈ ਜੇ, ਜੇ ਮਨੁੱਖ ਦੇ ਮਨ ਦੇ ਅੰਦਰ ਮੈਲ ਹੈ ਨਾ, ਤਾਂ ਇਹ ਇਤਨਾ ਮੈਲ ਦਾ ਆਦੀ ਹੋ ਜਾਂਦਾ, ਇਤਨਾ ਆਦੀ ਹੋ ਜਾਂਦਾ, ਮੈਨੂੰ ਮਾਫ ਕਰ ਦਿਓ, ਗੁਰੂ ਚਰਨਾਂ ਵਿੱਚ ਬਹਿ ਕੇ ਵੀ ਬਸ ਇਹ ਮੈਲ ਦੇ ਅੰਦਰ ਹੀ ਜੇ ਆਉਂਦਾ, ਇੱਥੇ ਬਹਿ ਕੇ ਵੀ, ਕਿਉਂਕਿ ਆਦੀ ਬਣ ਗਿਆ। ਭਗਤ ਕਬੀਰ ਸਾਹਿਬ ਨੇ ਬੜਾ ਪਿਆਰਾ ਇੱਕ ਸਲੋਕ ਕਿਹਾ, ਕਹਿੰਦੇ ਕਬੀਰ ਪਾਪੀ ਭਗਤ ਨਾ ਭਾਵਈ, ਜਿਸ ਦੇ ਮਨ ਵਿੱਚ ਪਾਪ ਹੈ। ਹੁਣ ਇੱਥੇ ਵੀ ਇੱਕ ਨੁਕਤਾ ਸਮਝਣ ਵਾਲਾ, ਇੱਕ ਮਨੁੱਖ ਮੰਨ ਕੇ ਆ ਗਿਆ ਵੀ ਮੈਂ ਪਾਪੀ ਹਾਂ, ਮੈਂ ਅਵਗਣਾਂ ਦਾ ਭਰਿਆ, ਮੈਲ ਨਾਲ ਭਰਿਆ, ਉਹਦੀ ਨੀਅਤ ਵਿੱਚ ਇਹ ਫੁਰਨਾ, ਪਾਤਸ਼ਾਹ ਮੈਂ ਤੇਰੇ ਕੋਲ ਆਇਆ ਵੀ ਮੈਨੂੰ ਹੁਣ ਤੂੰ ਧੋ ਦੇ ਚੰਗੀ ਤਰ੍ਹਾਂ। ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਭੈ ਭੂਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਨੀਅਤ ਸ਼ੁੱਧ ਲੈ ਕੇ ਕਿ ਹਾਂ ਤੂੰ ਸਮਰੱਥ ਹੈ ਪਾਤਸ਼ਾਹ, ਮੈਨੂੰ ਧੋ ਦੇ, ਮੈਨੂੰ ਸਾਫ਼ ਕਰ ਦੇ, ਤਾਂ ਗੁਰੂ ਕਿਰਪਾ ਕਰਦਾ। ਜਦੋਂ ਅਸੀਂ ਸ਼ੁੱਧ ਨੀਅਤ ਲੈ ਕੇ ਦ੍ਰਿੜ ਇਰਾਦੇ ਨਾਲ ਆ ਗਏ ਨਾ, ਇਹ ਅਰਦਾਸ ਕਰਤੀ ਤਾਂ ਜ਼ਰੂਰ ਗੁਰੂ ਕਿਰਪਾ ਕਰੇਗਾ। ਪਰ ਜੇ ਨੀਅਤ ਵਿੱਚ ਇਹ ਚੀਜ਼ ਹੈ ਹੀ ਨਹੀਂ, ਮੈਲਾ ਕਚੈਲਾ ਜੀਵਨ ਲੈ ਕੇ ਆ ਗਿਆ, ਉਹ ਮਨ ਲੈ ਕੇ ਆ ਗਿਆ, ਤਾਂ ਇੱਥੇ ਬਹਿ ਕੇ ਵੀ ਫੁਰਨੇ ਫਿਰ ਉਹੀ ਆਉਣੇ ਆ। ਕਿਉਂ? ਕਿਉਂਕਿ ਮਨ ਵਿੱਚ ਮੈਲ ਪਈ ਹੈ, ਮਨ ਮੈਲ ਦਾ ਆਦੀ ਹੋ ਗਿਆ। ਕਹਿੰਦੇ ਇੱਕ ਵਾਰੀ ਨਾ ਖਲੜੀ ਨੂੰ ਰੰਗਣ ਵਾਲਾ ਮਨੁੱਖ, ਜਿੱਥੇ ਪਸ਼ੂਆਂ ਦੀ ਖਲੜੀ ਹੋਣੀ ਉਹਨੂੰ ਰੰਗ ਚਾੜਨਾ, ਉਹ ਉੱਥੇ ਕੰਮ ਕਰਿਆ ਕਰਦਾ ਸੀ। ਕੀ ਹੋਇਆ, ਉਹਨੂੰ ਇੱਕ ਦਿਨ ਕੰਮ ਪੈ ਗਿਆ, ਉਹ ਆਪਣੇ ਮਿੱਤਰ ਨੂੰ ਕਹਿੰਦਾ ਭਰਾਵਾ ਵੀ ਮੈਂ ਕੁਝ ਦੇਰ ਬਾਅਦ ਆਉਣਾ, ਤੂੰ ਕੰਮ ਸਾਰ ਲਈ। ਚਲਾ ਗਿਆ ਤੇ ਰਸਤੇ ਵਿੱਚ ਇਤਰ ਦਾ ਬਾਜ਼ਾਰ ਸੀ, ਜਦੋਂ ਗੁਜ਼ਰਨ ਲੱਗਿਆ ਨਾ ਉੱਥੇ ਬੇਹੋਸ਼ ਹੋ ਕੇ ਧਰਤੀ ਤੇ ਗਿਰ ਗਿਆ। ਹੁਣ ਸਾਰੇ ਵੇਖਦੇ ਨੇ ਬਾਜ਼ਾਰ ਵਾਲ, ਇਹਨੂੰ ਕੀ ਹੋਇਆ? ਉਹ ਆ ਕੇ ਕੋਈ ਉਹਦੀਆਂ ਲੱਤਾਂ ਘੁੱਟਦਾ, ਕੋਈ ਹੱਥ ਦਵਾਉਂਦਾ, ਕੋਈ ਮੂੰਹ ਚ ਪਾਣੀ ਪਾਉਂਦਾ, ਕਹਿੰਦੇ ਵੈਦ ਹਕੀਮ ਬੁਲਾਓ, ਉਹਨੂੰ ਵੀ ਬੁਲਾ ਲਿਆ, ਉਹਦੇ ਵੀ ਕੁਝ ਸਮਝ ਨਾ ਆਵੇ। ਅਖੀਰ ਗੱਲ ਉੱਥੇ ਪਹੁੰਚੀ ਜਿੱਥੇ ਉਹ ਕੰਮ ਕਰਦਾ ਸੀ, ਤਾਂ ਉਹਦਾ ਇੱਕ ਮਿੱਤਰ ਆਇਆ, ਉਹਨੇ ਝੋਲਾ ਚੁੱਕਿਆ, ਭੱਜਿਆ ਆਵੇ, ਉਹ ਕਹਿੰਦਾ ਪਰੇ ਹਟੋ ਪਰੇ ਹਟੋ, ਪਰੇ ਕਰ ਦਿੱਤੇ ਤੇ ਉਹਦੇ ਨੱਕ ਦੇ ਕੋਲ ਉਹ ਝੋਲਾ ਲਾਇਆ, ਜਿਉਂ ਹੀ ਲੱਗਿਆ ਤੇ ਉਹ ਖੜਾ ਹੋ ਗਿਆ, ਖੜਾ ਹੋ ਗਿਆ। ਉਹ ਪੁੱਛਦੇ ਨੇ ਬਾਜ਼ਾਰ ਵਾਲੇ, ਕਹਿੰਦੇ ਵੀ ਇਹ ਝੋਲੇ ਚ ਕੀ ਹੈ, ਇਹ ਚ ਕੀ ਹੈ? ਉਹ ਕਹਿੰਦਾ ਦਰ ਅਸਲ ਆਹ ਜਿਹੜਾ ਝੋਲਾ ਇਹਦੇ ਉੱਪਰ ਰੱਖ ਕੇ ਇਹ ਖਲੜੀ ਨੂੰ ਰੰਗ ਚਾੜਦਾ, ਇਹ ਗੰਦਗੀ ਦਾ ਆਦੀ ਹੋ ਗਿਆ। ਅੱਜ ਇਹ ਇਤਰ ਦੇ ਬਾਜ਼ਾਰ ਵਿੱਚੋਂ ਗੁਜ਼ਰਦਾ ਸੀ, ਇਹਦਾ ਤਾਲਮੇਲ ਬਣਿਆ ਨਹੀਂ ਤੇ ਬੇਹੋਸ਼ ਹੋ ਕੇ ਗਿਰ ਗਿਆ। ਉਹ ਕਹਿੰਦਾ ਜਲਦੀ ਕਰ, ਹੁਣ ਇਹਤੇ ਖੜਨਾ, ਆਹ ਚੱਕ ਝੋਲਾ ਆਪਣੇ ਨੱਕ ਨਾਲ ਲਾ, ਤੇ ਦੋਵੇਂ ਜਾਣੇ ਉੱਥੋਂ ਭੱਜ ਨਿਕਲੇ, ਉਹ ਅਤਰ ਦੇ ਬਾਜ਼ਾਰ ਵਿੱਚ ਖੜ ਨਹੀਂ ਸਕੇ। ਤੇ ਬਾਬਾ ਕਬੀਰ ਸਾਹਿਬ ਕੀ ਕਹਿੰਦੇ ਨੇ, ਕਬੀਰ ਪਾਪੀ ਭਗਤ ਨਾ ਭਾਵਈ, ਜਿਤਨੀ ਦੇਰ ਤੱਕ ਅੰਦਰ ਪਾਪ ਪਿਆ, ਮਨ ਵਿੱਚ ਮੈਲ ਪਈ ਹੈ, ਰੱਬ ਦੀ ਬੰਦਗੀ ਚੰਗੀ ਨਹੀਂ ਜੇ ਲੱਗਦੀ। ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਦੋ ਤਰ੍ਹਾਂ ਦੀਆਂ ਮੱਖੀਆਂ ਦਾ ਜ਼ਿਕਰ ਹੈ। ਇੱਕ ਮੱਖੀ ਹੈ ਸ਼ਹਿਦ ਦੀ। ਭਗਤ ਰਵਿਦਾਸ ਸਾਹਿਬ ਕਹਿੰਦੇ, ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮੁਖੀਰਾ। ਸੰਤ ਸੰਗਤ ਨਾਲ ਕਿਵੇਂ ਜੁੜਨਾ ਹੈ? ਜਿਵੇਂ ਸ਼ਹਿਦ ਦੀ ਮੱਖੀ ਸ਼ਹਿਦ ਨਾਲ ਜੁੜੀ ਹੋਈ ਹੈ। ਕਿਵੇਂ ਜੁੜੀ ਹੋਈ ਹੈ? ਸ਼ਹਿਦ ਦੀ ਪ੍ਰੀਖਿਆ ਕੀ ਹੈ, ਅਸਲੀ ਸ਼ਹਿਦ ਕਿਹੜਾ? ਨਹੀਂ ਤਾਂ ਬੜੇ ਲੋਕ ਨੇ ਇੱਥੇ ਖੰਡ ਘੋਲ ਕੇ ਪਿਆਉਣ ਵਾਲੇ, ਪਰ ਅਸਲੀ ਸ਼ਹਿਦ ਕਿਹੜਾ, ਉਹਦਾ ਪੈਰਾਮੀਟਰ ਕੀ ਹੈ? ਜਿਹੜੀ ਸ਼ਹਿਦ ਦੀ ਮੱਖੀ ਹੈ ਉਹਨੂੰ ਬਰਤਨ ਵਿੱਚ ਪਾਓ, ਉਹਦੇ ਉੱਪਰ ਸ਼ਹਿਦ ਪਾ ਦਿਓ, ਜੇ ਉਹ ਸ਼ਹਿਦ ਅਸਲੀ ਹੈ ਨਾ, ਉਹ ਮੱਖੀ ਉਹਦੇ ਵਿੱਚੋਂ ਗੁਜ਼ਰ ਕੇ ਉੱਪਰ ਆ ਜਾਏਗੀ। ਜੇ ਆ ਨਕਲੀ ਤਾਂ ਵਿੱਚ ਹੀ ਰਹਿ ਜਾਣ, ਉਹ ਬਾਹਰ ਨਹੀਂ ਆ ਸਕਦੀ। ਪੈਰਾਮੀਟਰ ਇਹ ਹੈ ਅਸਲੀ ਸ਼ਹਿਦ ਦਾ, ਸ਼ੁੱਧ ਸ਼ਹਿਦ ਦਾ। ਇਸੇ ਤਰ੍ਹਾਂ ਸਤ ਸੰਗਤ ਮਿਲ ਰਹੀ ਹੈ ਮਾਧੋ, ਜੈਸੇ ਮਦਪ ਮਖੀਰਾ। ਸਤ ਸੰਗਤ ਨੂੰ ਇੱਥੇ ਤੱਕ ਨਾ ਸੀਮਿਤ ਰੱਖੀਏ ਕਿ ਹਾਂ ਗੁਰੂ ਦੇ ਦਰ ਤੇ ਚਲੇ ਗਏ, ਜੋ ਸੁਣਿਆ ਇੱਥੇ ਛੱਡ ਗਏ। ਨਹੀਂ, ਦਰ ਅਸਲ ਸਿੱਖ ਦਾ ਜੀਵਨ ਸਤ ਸੰਗੀ ਹੈ, ਜਿੱਥੇ ਵੀ ਜਾਵੇ ਸੱਚ ਇਹਦੇ ਨਾਲ ਹੋਵੇ, ਗੁਰੂ ਇਹਦੇ ਨਾਲ ਹੋਵੇ, ਗੁਰੂ ਦਾ ਉਪਦੇਸ਼ ਨਾਲ ਹੋਵੇ, ਰਹੇ ਮਾਇਆ ਵਿੱਚ ਪਰ ਸੁਰਤ ਮਾਇਆ ਤੋਂ ਉੱਪਰ ਹੋਵੇ, ਜਿਵੇਂ ਕਿ ਸ਼ਹਿਦ ਦੀ ਮੱਖੀ ਸ਼ਹਿਦ ਤੋਂ ਉੱਪਰ ਹੁੰਦੀ ਹੈ, ਰਹੇ ਪਦਾਰਥ ਵਿੱਚ ਗ੍ਰਸਥ ਵਿੱਚ ਪਰ ਸੁਰਤ ਉੱਚੀ ਹੋਵੇ। ਕਿਉਂ? ਕਿਉਂਕਿ ਸਿੱਖ ਸੱਤ ਦਾ ਸੰਗੀ ਬਣ ਗਿਆ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਤੇ ਦੂਸਰੀ ਹੈ ਗੰਦਗੀ ਦੀ ਮੱਖੀ, ਤੇ ਉਹਦਾ ਪ੍ਰਮਾਣ ਦਿੱਤਾ ਭਗਤ ਕਬੀਰ ਸਾਹਿਬ ਨੇ, ਮਾਖੀ ਚੰਦਨ ਪਰ ਹਰੈ ਜਹ ਬੇਗੰਧ ਤਹ ਜਾਏ। ਜਿੱਥੇ ਗੰਦਗੀ ਹੋਵੇ, ਗੰਦਗੀ ਦੀ ਮੱਖੀ ਉੱਥੇ ਜਾਂਦੀ ਹੈ, ਜੇ ਉਹਦੇ ਉੱਪਰ ਪਰਫਿਊਮ ਛਿੜਕਦੀ ਹੈ ਨਾ, ਇਤਰ ਲਾ ਦਈਏ ਤਾਂ ਉੱਡ ਜਾਂਦੀ ਹੈ। ਕਿਉਂ ਜੀ? ਕਿਉਂਕਿ ਉਹਦਾ ਤਾਲਮੇਲ ਨਹੀਂ ਬਣਦਾ। ਇਸੇ ਤਰ੍ਹਾਂ ਜਦੋਂ ਅਸੀਂ ਮੈਲਾ ਮਨ ਲੈ ਕੇ ਗੁਰੂ ਦੇ ਕੋਲ ਆ ਗਏ ਤਾਂ ਇੱਥੇ ਤਾਲਮੇਲ ਨਹੀਂ ਬਣ ਰਿਹਾ ਹੋਣਾ। ਗੁਰੂ ਦੀ ਬਾਣੀ, ਗੁਰੂ ਦਾ ਕੀਰਤਨ, ਗੁਰੂ ਦਾ ਉਪਦੇਸ਼, ਗੁਰੂ ਦੇ ਵਿਚਾਰ ਚੰਗੀ ਨਹੀਂ ਲੱਗਦੀ। ਪਾਤਸ਼ਾਹ ਕਹਿੰਦੇ ਜੇ ਤਾਲਮੇਲ ਬਣਾਉਣਾ ਨਾ ਤਾਂ ਫਿਰ ਰੱਬ ਬੋਲਦਾ। ਬਾਬਾ ਫਰੀਦ ਸਾਹਿਬ ਨੂੰ ਜਵਾਬ ਦੇ ਰਿਹਾ, ਬਾਬਾ ਫਰੀਦ ਸਾਹਿਬ ਪੁੱਛਦਾ ਸੀ ਅੱਲਾ ਜਾਂ ਖੁਦਾ ਤੇਰਾ ਰੂਪ ਬਣਨਾ ਤੈਨੂੰ ਮਿਲਣਾ ਕਿਵੇਂ ਮਿਲਾ? ਉਹ ਕਹਿੰਦੇ ਆਪ ਸਵਾਰੈ, ਮੈਨੂੰ ਮਿਲਣਾ? ਗੱਲ ਆਪਣੇ ਆਪ ਤੋਂ ਸ਼ੁਰੂ ਕਰ, ਆਪਣੇ ਅੰਦਰ ਝਾੜੂ ਮਾਰ, ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪ ਨੂੰ ਖੋਜ, ਅੰਦਰ ਝਾਤੀ ਮਾਰ, ਆਪਣੇ ਆਪ ਨੂੰ ਸਾਫ ਕਰ। ਬਹਾਦਰ ਸ਼ਾਹ ਔਰੰਗਜ਼ੇਬ ਦਾ ਪੁੱਤਰ ਹੈ, ਉਹ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਇਆ। ਕਹਿੰਦਾ ਪਾਤਸ਼ਾਹ ਵੀ ਮੈਨੂੰ ਰਾਜ ਦਵਾ ਦਿਓ, ਰਾਜ। ਪਾਤਸ਼ਾਹ ਕਹਿੰਦੇ ਦਵਾ ਦੇਵਾਂਗੇ, ਰਾਜ ਦਵਾਵਾਂਗੇ, ਪਰ ਤੈਨੂੰ ਪਤਾ ਵੀ ਰਾਜ ਦੇ ਕੀ ਅਸੂਲ ਹੁੰਦੇ ਨੇ, ਰਾਜੇ ਦਾ ਕੰਮ ਕੀ ਹੁੰਦਾ? ਪਰਜਾ ਨੂੰ ਸੁੱਖ ਦੇਣਾ। ਉਹਨੂੰ ਸਾਰੇ ਨੇਮ ਸਮਝਾਏ, ਰਾਜ ਦਵਾਇਆ। ਦੇਖੋ ਗੁਰੂ ਕਿੱਡਾ ਫਰਾਕ ਦਿਲ ਹੈ, ਕਿੱਡੇ ਖੁੱਲੇ ਦਿਲ ਦਾ ਮਾਲਕ ਹੈ। ਦੇ ਸਾਡੇ ਵਰਗਾ ਹੁੰਦਾ ਨਾ ਤੁਹਾਡੇ ਨੂੰ ਕੀ ਕਹਿਣਾ ਸੀ? ਬਹਾਦਰ ਸ਼ਾਹ ਕਿਹੜੇ ਮੂੰਹ ਨਾਲ ਰਾਜ ਮੰਗਦਾ, ਕਿਹੜੇ ਮੂੰਹ ਨਾਲ ਰਾਜ ਮੰਗਦਾ? ਤੇਰੇ ਪਿਤਾ ਨੇ ਮੇਰੇ ਪਿਤਾ ਨਾਲ ਕੀ ਕੀਤਾ? ਮੇਰੇ ਬੱਚਿਆਂ ਤੇ ਕਹਿਰ ਢਾਇਆ, ਮਾਤਾ ਤੇ ਕਹਿਰ ਢਾਇਆ, ਗੁਰਸਿੱਖਾਂ ਤੇ ਕਹਿਰ ਢਾਇਆ। ਪਰ ਨਹੀਂ, ਗੁਰੂ ਬਦਲਾ ਲਓ ਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਹਾਂ, ਜੇ ਗਲਤੀ ਕੀਤੀ ਸੀ ਔਰੰਗਜ਼ੇਬ ਨੇ, ਉਹਦੇ ਨਾਲ ਨਿਭੜਾਂਗੇ, ਤੇਰਾ ਉਹਦੇ ਵਿੱਚ ਕੋਈ ਕਸੂਰ ਨਹੀਂ। ਤਾਂ ਇੱਕ ਦਿਨ ਕੀ ਹੋਇਆ, ਬਹਾਦਰ ਸ਼ਾਹ ਆਗਰੇ ਦੀ ਧਰਤੀ ਤੇ, ਦੱਖਣ ਦੀ ਧਰਤੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੁਝ ਦਿਨ ਰਿਹਾ। ਉਹ ਇੱਕ ਦਿਨ ਸਵਾਲ ਕਰਦਾ ਹੈ, ਕਹਿੰਦਾ ਪਾਤਸ਼ਾਹ ਵੀ ਮਜ਼ਹਬ ਕਿਹੜਾ ਚੰਗਾ ਹੁੰਦਾ, ਧਰਮ ਕਿਹੜਾ ਚੰਗਾ ਹੁੰਦਾ? ਉਹਦੇ ਕਾਜੀ ਮਲਾਣੇ ਮੌਲਵੀ ਅਮੀਰ ਵਜ਼ੀਰ ਉਹ ਸਾਰੇ ਬੈਠੇ ਨੇ। ਹੁਣ ਬਹਾਦਰ ਸ਼ਾਹ ਸਵਾਲ ਕਰ ਰਿਹਾ ਕਲਗੀਧਰ ਪਾਤਸ਼ਾਹ ਤੇ, ਮਜ਼ਹਬ ਕਿਹੜਾ ਚੰਗਾ, ਧਰਮ ਕਿਹੜਾ ਚੰਗਾ? ਪਾਤਸ਼ਾਹ ਜੀ ਕਹਿੰਦੇ ਸਾਰੇ ਚੰਗੇ ਨੇ, ਧਰਮ ਸਾਰੇ ਚੰਗੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿੱਚ ਕਿਸੇ ਧਰਮ ਨੂੰ ਮਾੜਾ ਨਹੀਂ ਕਿਹਾ, ਕਿਸੇ ਧਾਰਮਿਕ ਗ੍ਰੰਥ ਨੂੰ ਮਾੜਾ ਕਿਹਾ, ਕਿਸੇ ਧਾਰਮਿਕ ਚਿੰਨ੍ਹ ਨੂੰ ਮਾੜਾ ਨਹੀਂ ਕਿਹਾ। ਹਾਂ, ਜਦੋਂ ਕੋਈ ਮਨੁੱਖ ਆਪਣੇ ਆਪ ਨੂੰ ਧਰਮੀ ਤਾਂ ਕਹਾਉਂਦਾ ਹੈ, ਭਾਵੇਂ ਕੋਈ ਹਿੰਦੂ ਕਹਾ ਰਿਹਾ, ਮੁਸਲਮਾਨ ਕਹਾ ਰਿਹਾ, ਭਾਵੇਂ ਕੋਈ ਸਿੱਖ ਕਹਾ ਰਿਹਾ, ਪਰ ਉਸਦੇ ਜੀਵਨ ਵਿੱਚ ਧਰਮ ਨਹੀਂ ਹੈ, ਉਦੋਂ ਗੁਰੂ ਮਹਾਰਾਜ ਨੇ ਉਹਨੂੰ ਹਲੂਣਾ ਦਿੱਤਾ, ਉਹਨੂੰ ਝੰਝੋੜਿਆ, ਉਹਨੂੰ ਟਕੋਰਾਂ ਲਾਈਆਂ ਨੇ। ਉਹ ਭਾਵੇਂ ਕੋਈ ਹੈ, ਜੇ ਯੋਗੀ ਆ ਗਿਆ ਉਹਨੂੰ ਵੀ ਸਮਝਾਇਆ, ਜੇ ਹਿੰਦੂ ਵੀਰ ਆਇਆ ਉਹਨੂੰ ਵੀ ਸਮਝਾਇਆ, ਜੇ ਕੋਈ ਮੁਸਲਮਾਨ ਕਹਾਉਣ ਵਾਲਾ ਆਇਆ ਉਹਨੂੰ ਵੀ ਸਮਝਾਇਆ, ਤੇ ਜੇ ਕੋਈ ਸਿੱਖ ਕਹਾਉਣ ਵਾਲਾ ਆਇਆ ਉਹਨੂੰ ਵੀ ਸਮਝਾਇਆ। ਧਰਮ ਕੋਈ ਮਾੜਾ ਨਹੀਂ, ਪਰ ਔਰੰਗਜ਼ੇਬ ਜਦੋਂ ਕੋਈ ਮਾੜੀ ਨੀਅਤ ਲੈ ਕੇ ਧਰਮ ਦੇ ਵਿੱਚ ਆ ਜਾਂਦਾ ਨਾ, ਉਦੋਂ ਕਹਿੰਦੇ ਧਰਮ ਦੇ ਉੱਪਰ, ਮਜ਼ਹਬ ਦੇ ਉੱਪਰ ਵੀ ਉਂਗਲਾਂ ਉੱਠਦੀਆਂ ਨੇ। ਹਾਂ, ਕੋਈ ਚੰਗੀ ਭਾਵਨਾ ਲੈ ਕੇ ਉਹ ਧਰਮ ਦੇ ਵਿੱਚ ਪ੍ਰਵੇਸ਼ ਕਰਦਾ ਤਾਂ ਧਰਮ ਦੀ ਜੈ ਜੈਕਾਰ ਹੋ ਜਾਂਦੀ ਹੈ, ਕਹਿੰਦਾ ਪਾਤਸ਼ਾਹ ਜੇ ਕਲਮਾ ਪੜ੍ਹੀਏ ਕੁਰਾਨ ਸ਼ਰੀਫ ਦੀਆਂ ਤਾਂ ਅੱਲਾ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਂਦਾ। ਤਾਂ ਜਦੋਂ ਆਹ ਸਵਾਲ ਕੀਤਾ ਨਾ ਬਹਾਦਰ ਸ਼ਾਹ ਨੇ, ਉਸੇ ਵਕਤ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇੱਕ ਸਿੱਕਾ ਕੱਢਿਆ। ਕਹਿੰਦੇ ਬਹਾਦਰ ਸ਼ਾਹ ਵੀ ਆਹ ਆਪਣੇ ਨੌਕਰ ਨੂੰ ਕਿਸੇ ਨੂੰ ਦੇ ਕੇ ਬਾਜ਼ਾਰ ਚ ਭੇਜ, ਤੇ ਇਹ ਸਿੱਕਾ ਦੇ ਕੇ ਉਹ ਕੁਝ ਨਾ ਕੁਝ ਲੈ ਕੇ ਆਵੇ, ਭਾਵੇਂ ਕੁਝ ਵੀ ਲੈ ਆਵੇ। ਅਜੇ ਵਿਚਾਰ ਚੱਲਦੀ ਉਹ ਸੀ, ਨੌਕਰ ਆਇਆ ਤੇ ਲਿਆ ਕੇ ਸਿੱਕਾ ਬਹਾਦਰ ਸ਼ਾਹ ਦੇ ਸਾਹਮਣੇ ਰੱਖਤਾ। ਤੂੰ ਖਾਲੀ ਆ ਗਿਆ? ਕਹਿੰਦਾ ਜੀ ਹਾਂ।
ਕਿਉਂ? ਕਹਿੰਦਾ ਵੀ ਇਹ ਸਿੱਕਾ ਚੱਲਿਆ ਨਹੀਂ, ਸਿੱਕਾ ਚੱਲਿਆ ਨਹੀਂ। ਪਾਤਸ਼ਾਹ ਜੀ ਕਹਿੰਦੇ ਦੇਖ ਇਹ ਸਿੱਕੇ ਦੇ ਉੱਪਰ ਕਲਮਾਂ ਲਿਖੀਆਂ ਹੋਈਆਂ ਨੇ, ਬਹਾਦਰ ਸ਼ਾਹ ਕਿਉਂ ਨਹੀਂ ਚੱਲਿਆ? ਕਹਿੰਦਾ ਜੀ ਇਹਦੀ ਚਾਂਦੀ ਖੋਟੀ ਹੈ, ਇਹ ਸਿੱਕੇ ਦੀ ਚਾਂਦੀ ਖੋਟੀ ਹੈ, ਇਹ ਤਾਂ ਨਹੀਂ ਜੇ ਚੱਲਿਆ। ਕਹਿੰਦੇ ਕਲਮਾਂ ਤਾਂ ਲਿਖੀਆਂ ਨੇ ਜੀ, ਕਲਮਾਂ ਲਿਖੀਆਂ ਕੀ ਕਰਨਗੀਆਂ ਜਦੋਂ ਚਾਂਦੀ ਉਹ ਖੋਟੀ ਹੈ? ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਕਲਮਾਂ ਪੜ੍ਹੀਆਂ ਕੀ ਕਰਨਗੇ ਜਦੋਂ ਮਨ ਹੀ ਖੋਟਾ ਹੈ, ਜਦੋਂ ਮਨ ਦੇ ਵਿੱਚ ਹੀ ਮੈਲ ਹੈ, ਜਦੋਂ ਮਨ ਦੇ ਵਿੱਚ ਹੀ ਅਵਗਣ ਨੇ, ਜਦੋਂ ਮਨ ਦੇ ਵਿੱਚ ਹੀ ਪਾਪ ਹੈ, ਤਾਂ ਫਿਰ ਧਰਮ ਕੀ ਕਹਿੰਦਾ? ਧਰਮ ਕੀ ਕਹਿੰਦਾ? ਯਾਤਰਾ ਆਪਣੇ ਆਪ ਤੋਂ ਸ਼ੁਰੂ ਕਰ। ਅੱਜ ਆਪਾਂ ਕਹਿੰਦੇ ਹਾਂ ਦੁਨੀਆ ਬਦਲ ਗਈ, ਸੰਸਾਰ ਬਦਲ ਗਿਆ, ਪਰ ਉਹਦੇ ਵਿੱਚ ਤਾਂ ਆਪਾਂ ਵੀ ਹਾਂ ਨਾ, ਸੰਸਾਰ ਦੇ ਵਿੱਚ ਆਪਾਂ ਵੀ ਹਾਂ। ਆਪਾਂ ਅੱਜ ਦੂਜੇ ਨੂੰ ਬਦਲਣ ਵਾਸਤੇ ਲੱਗੇ ਹਾਂ, ਦੂਜੇ ਨੂੰ ਜਿੱਤਣ ਵਾਸਤੇ ਲੱਗੇ ਹਾਂ, ਕੋਈ ਹਾਰਨ ਵਾਸਤੇ ਤਿਆਰ ਨਹੀਂ। ਪਰ ਪਾਤਸ਼ਾਹ ਕੀ ਕਹਿੰਦੇ ਨੇ? ਆਪ ਸਵਾਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ ਬਾਬਾ ਫਰੀਦ ਸਾਹਿਬ ਜੀ ਦੇ ਮੁੱਖ ਤੋਂ, ਆਪ ਸਵਾਰ ਹੈ, ਮੈਂ ਮਿਲਾਂ, ਆਪਣੇ ਆਪ ਨੂੰ ਸਵਾਰ ਲਾ ਤੇ ਮੈਂ ਤੈਨੂੰ ਮਿਲ ਜਾਵਾਂਗਾ। ਜਿਹੜਾ ਸਿੱਖ ਕੌਮ ਦਾ ਧੁਰ ਹੈ ਨਾ, ਉਹ ਸ੍ਰੀ ਹਰਿਮੰਦਰ ਸਾਹਿਬ ਹੈ। ਮਾਫ ਕਰਨਾ, ਇਹਨੂੰ ਸਿਰਫ ਇੱਕ ਇਮਾਰਤ ਤੱਕ ਸੀਮਤ ਨਾ ਰੱਖਿਓ। ਦਰਅਸਲ ਸਿੱਖ ਨੇ ਹਰਿਮੰਦਰ ਬਣਨਾ, ਗੁਰਦੁਆਰੇ ਵੀ ਦੋ ਨੇ, ਇੱਕ ਜਿੱਥੇ ਆਪਾਂ ਬੈਠੇ ਹਾਂ, ਇੱਕ ਆ ਸਰੀਰ, ਇਹਨੂੰ ਵੀ ਗੁਰਦੁਆਰਾ ਬਣਾਉਣਾ। ਗੁਰਦੁਆਰੇ ਦਾ ਭਾਵ ਕੀ ਹੁੰਦਾ? ਗੁਰੂ ਦੇ ਰਾਹੀਂ ਰੱਬ ਨੂੰ ਮਿਲਣਾ, ਗੁਰੂ ਦਾ ਦਰਵਾਜ਼ਾ, ਇਹ ਦਰਵਾਜ਼ੇ ਤੇ ਆ ਕੇ ਪਰਮਾਤਮਾ ਦੇ ਘਰ ਵਿੱਚ ਜਾਣਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਵਹਿ ਸਰਬ ਸੰਭਾਲੇ। ਪਹਿਲਾਂ ਸੋ ਦਰ ਦੀ ਗੱਲ ਹੈ ਤੇ ਫਿਰ ਸੋ ਘਰ ਦੀ ਗੱਲ ਹੈ। ਪਹਿਲਾਂ ਗੁਰੂ ਦੇ ਦਰਵਾਜ਼ੇ ਤੇ ਆਏਗਾ, ਗੁਰੂ ਦੇ ਉਪਦੇਸ਼ ਨੂੰ ਸੁਣੇਗਾ, ਕਮਾਈ ਕਰੇਗਾ ਤੇ ਰੱਬ ਦੇ ਘਰ ਵਿੱਚ ਪਹੁੰਚੇਗਾ। ਤੇ ਆਹ ਜਿਹੜਾ ਸਰੀਰ ਹੈ, ਇਹ ਵੀ ਗੁਰਦੁਆਰਾ ਹੈ। ਭਈ ਪ੍ਰਾਪਤ ਮਨੁੱਖ ਦਿਉ ਹਰੀਆ, ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਆ। ਇਹ ਵੀ ਰੱਬ ਨੂੰ ਮਿਲਣ ਦੀ ਇੱਕ ਵਾਰੀ ਹੈ, ਮਨੁੱਖਾ ਜਨਮ, ਇਹਦੇ ਰਾਹੀਂ ਰੱਬ ਨੂੰ ਮਿਲਣਾ। ਗੁਰਪ੍ਰਸਾਦ ਦੀ ਵੇਕ ਤੋਂ ਹਰਿਮੰਦਰ ਤੇਰੇ ਨਾਲ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਦੀ ਕਿਰਪਾ ਸਦਕਾ ਸਿੱਖਾ ਵੇਖ ਲਾ, ਹਰਿਮੰਦਰ ਤੇਰੇ ਕੋਲ ਹੈ, ਹਰਿਮੰਦਰ ਤੇਰੇ ਅੰਦਰ ਹੈ। ਜਿਵੇਂ ਬਾਬਾ ਕਬੀਰ ਸਾਹਿਬ ਕਹਿੰਦਾ ਨਾ, ਕਹਿੰਦਾ ਵੀ ਮੱਕਾ ਮੇਰੇ ਅੰਦਰ ਹੈ, ਗੰਗਾ ਦਾ ਕੰਢਾ ਵੀ ਮੇਰੇ ਅੰਦਰ ਹੈ, ਹੱਜ ਹਮਾਰੀ ਗੋਮਤੀ ਤੀਰ, ਜਹਾਂ ਵਸੈ ਪੀਤੰਬਰ ਪੀਰ। ਤੇ ਗੁਰੂ ਮਹਾਰਾਜ ਦੇ ਵੀ ਬਚਨ ਨੇ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਮਾ। ਹਰਿਮੰਦਰ ਸਾਡੇ ਲਈ ਕੀ ਹੈ? ਸਿਮੌਲਿਕ ਹੈ। ਅਸੀਂ ਉਹ ਹਰਿਮੰਦਰ ਤੋਂ ਸਿੱਖਿਆ ਲੈ ਕੇ ਖੁਦ ਹਰਿਮੰਦਰ ਬਣਨਾ ਹੈ। ਪਰ ਉੱਥੇ ਵਰਤਾਰਾ ਕੀ ਵਰਤਦਾ? ਉੱਥੇ ਵਰਤਾਰਾ ਕੀ ਵਰਤਦਾ? ਜਿਹੜਾ ਹਰਿਮੰਦਰ ਹੈ, ਸਭ ਤੋਂ ਵੱਡੀ ਖੂਬੀ ਕਿ ਉੱਥੇ ਸ਼ਬਦ ਦਾ ਪ੍ਰਕਾਸ਼ ਹੈ। ਗੁਰੂ ਘਰ ਹੋਰ ਵੀ ਨੇ, ਨਨਕਾਣਾ ਸਾਹਿਬ, ਤਰਨ ਤਾਰਨ ਸਾਹਿਬ, ਖਡੂਰ ਸਾਹਿਬ, ਕਰਤਾਰਪੁਰ ਸਾਹਿਬ, ਸਾਰੇ ਗੁਰੂ ਘਰ ਜਿੱਥੇ ਜਿੱਥੇ ਵੀ ਸਤਿਗੁਰਾਂ ਨੇ ਚਰਨ ਪਾਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਜਿੱਥੇ ਗੁਰੂ ਸਾਹਿਬਾਨਾਂ ਨੇ ਪ੍ਰਕਾਸ਼ ਲਿਆ ਜਾਂ ਜਿੱਥੇ ਸਰੀਰਕ ਚੋਲਾ ਤਿਆਗਿਆ, ਉਹਨੂੰ ਸਿੱਖੀ ਦਾ ਧੁਰਾ ਨਹੀਂ ਬਣਾਇਆ। ਨੋਟ ਕਰਿਓ ਬੇਨਤੀ ਨੂੰ, ਜਿੱਥੇ ਦੇਹ ਦਾ ਪ੍ਰਕਾਸ਼ ਹੋਇਆ ਜਾਂ ਦੇਹ ਰੂਪੀ ਚੋਲਾ ਤਿਆਗਿਆ, ਉਹਨੂੰ ਸਿੱਖੀ ਦਾ ਧੁਰਾ ਨਹੀਂ ਬਣਾਇਆ। ਸਿੱਖੀ ਦਾ ਧੁਰਾ ਕਿਹਨੂੰ ਬਣਾਇਆ? ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਹੋਰ ਬੇਨਤੀ ਕਰਾਂ, ਸਿੱਖ ਦਾ ਜਨਮ ਕਿੱਥੇ ਹੈ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਪਾਂ ਇਹੀ ਕਹਿੰਦੇ ਹਾਂ ਨਾ, ਵਾਸੀਆਂ ਆਨੰਦਪੁਰ ਸਾਹਿਬ ਦੇ, ਤੇ ਜਨਮ ਸਾਡਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ। ਉਹਨੂੰ ਸਿੱਖੀ ਦਾ ਧੁਰਾ ਕਿਉਂ ਨਹੀਂ ਬਣਾਇਆ? ਉਹਨੂੰ ਨਹੀਂ ਬਣਾਇਆ, ਕਿਹਨੂੰ ਬਣਾਇਆ? ਸ੍ਰੀ ਹਰਿਮੰਦਰ ਸਾਹਿਬ ਨੂੰ। ਜਨਮ ਹੋਰ ਚੀਜ਼ ਹੈ, ਜੀਵਨ ਹੋਰ ਚੀਜ਼ ਹੈ। ਦਾਖਲਾ ਕਿੱਥੇ ਹੋਇਆ? ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਜਨਮ ਹੋ ਗਿਆ ਨਾ। ਹੁਣ ਜੇ ਤੂੰ ਜਨਮ ਨੂੰ ਜੀਵਨ ਵਿੱਚ ਚੇਂਜ ਕਰਨਾ, ਜਨਮ ਨੂੰ ਉੱਚਾ ਸੁੱਚਾ ਜੀਵਨ ਬਣਾਉਣਾ, ਤਾਂ ਫਿਰ ਹਰਿਮੰਦਰ ਨਾਲ ਜੁੜ ਜਾ। ਕਿਉਂ? ਕਿਉਂਕਿ ਉੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉੱਥੇ ਸ਼ਬਦ ਹੈ। ਸਿੱਖਾ ਸ਼ਬਦ ਦੀ ਜੋਤ ਆਪਣੇ ਅੰਦਰ ਜਗਾ। ਸ੍ਰੀ ਹਰਿਮੰਦਰ ਸਾਹਿਬ ਪੌੜੀਆਂ ਉਤਰ ਕੇ ਜਾਣਾ ਪੈਂਦਾ। ਕੀ ਭਾਵ ਹੈ? ਨਿਮਰਤਾ, ਆਪਣੇ ਜੀਵਨ ਵਿੱਚ ਨਿਮਰਤਾ ਲੈ ਕੇ ਆ। ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਨੇ, ਕੀ ਦੱਸਦੇ ਨੇ? ਇੱਥੇ ਜਾਤਾਂ ਪਾਤਾਂ ਦਾ, ਧਰਮਾਂ ਦਾ, ਮਜ਼ਹਬਾਂ ਦਾ ਕੋਈ ਚੱਕਰ ਨਹੀਂ, ਇਹ ਸਾਰਿਆਂ ਵਾਸਤੇ ਸਾਂਝਾ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌ ਵਰਨਾ ਕੋ ਸਾਂਝਾ। ਪਰ ਪਹਿਲਾਂ ਐਸਾ ਨਹੀਂ ਸੀ। ਕੋਈ ਮੰਦਰ ਵਿੱਚ ਜਾਂਦਾ ਸੀ, ਉਹਨੂੰ ਧੱਕੇ ਵੱਜਦੇ ਸੀ। ਪ੍ਰਮਾਣ ਹੈ ਨਾ ਬਹੁਤ ਵੱਡਾ, ਹਸਤ ਖੇਲਤ ਤੇਰੇ ਦੇਹੋਰੇ ਆਇਆ, ਭਗਤ ਕਰਤ ਨਾਮਾ ਪਾਕਰ ਉਠਾਇਆ। ਪਰ ਸ੍ਰੀ ਹਰਿਮੰਦਰ ਸਾਹਿਬ ਸਾਨੂੰ ਇੱਕ ਬਣਾਉਂਦਾ। ਇੱਥੇ ਇੱਕ ਦ੍ਰਿਸ਼ਟਾਂਤ ਦਿਆਂ, ਕਹਿੰਦੇ ਇੱਕ ਵਾਰੀ ਨਾ ਦੀਵਾਲੀ ਦੀ ਰਾਤ ਸੀ, ਇੱਕ ਬ੍ਰਾਹਮਣ ਦਾ ਬੱਚਾ, ਉਹਨੇ ਦੀਵਾ ਜਗਾਇਆ, ਚੁਰਸਤੇ ਤੇ ਆਇਆ, ਬੋੜ ਦਾ ਦਰਖਤ ਸੀ ਤੇ ਉਹਦੇ ਹੇਠ ਉਹਨੇ ਦੀਵਾ ਜਗਾਤਾ। ਉਧਰੋਂ ਸੂਦਰ ਦਾ ਬੱਚਾ ਆ ਗਿਆ, ਉਹਨੇ ਵੀ ਇੱਕ ਦੀਵਾ ਲਿਆਂਦਾ ਤੇ ਲਿਆ ਕੇ ਜਗਾ ਦਿੱਤਾ। ਬ੍ਰਾਹਮਣ ਦਾ ਬੱਚਾ ਬੋਲਿਆ, ਉਹ ਕਹਿੰਦਾ ਤੈਨੂੰ ਕਿਹਨੇ ਅਧਿਕਾਰ ਦਿੱਤਾ ਇੱਥੇ ਦੀਵਾ ਜਗਾਉਣ ਦਾ? ਤੈਨੂੰ ਪਤਾ ਨਹੀਂ ਵੀ ਤੇਰੇ ਸਾਹਮਣੇ ਕੌਣ ਖੜਾ? ਉਹ ਬੱਚਾ ਬੋਲਿਆ, ਕਹਿੰਦਾ ਭਰਾਵਾ ਵੀ ਮੈਂ ਤਾਂ ਪਹਿਲਾਂ ਹੀ ਡਰਦਾ ਸੀ, ਮੰਦਰ ਵਿੱਚ ਮੈਂ ਤਾਂ ਨਹੀਂ ਗਿਆ ਵੀ ਉੱਥੇ ਤੁਸੀਂ ਜਗਾਉਣ ਨਹੀਂ ਦੇਣਾ, ਮੈਂ ਤਾਂ ਇੱਥੇ ਚੁਰਸਤੇ ਤੇ ਜਗਾਇਆ। ਕਹਿੰਦਾ ਆਪਣੀਆਂ ਦਲੀਲਾਂ ਆਪਦੇ ਕੋਲ ਰੱਖ, ਦੀਵਾ ਚੁੱਕ, ਜਿਹੜੇ ਰਸਤੇ ਆਇਆ ਤੇ ਉਹੀ ਰਸਤੇ ਚਲਾ ਜਾ, ਤੇਰਾ ਦੀਵਾ ਇੱਥੇ ਨਹੀਂ ਜਗਣਾ। ਉਹ ਬੱਚਾ ਚੁੱਪ ਚਾਪ ਖੜਾ। ਤਾਂ ਬ੍ਰਾਹਮਣ ਦੇ ਬੱਚੇ ਨੇ ਕੀ ਕੀਤਾ? ਫੂਕ ਮਾਰੀ, ਦੀਵਾ ਬੁਝਾ ਦਿੱਤਾ ਤੇ ਉਹਦੇ ਹੱਥ ਚ ਫੜਾਤਾ। ਹੁਣ ਬ੍ਰਾਹਮਣ ਦੇ ਬੱਚੇ ਦਾ ਦੀਵਾ ਜਗਦਾ, ਸੂਦਰ ਦੇ ਬੱਚੇ ਦੇ ਹੱਥ ਵਿੱਚ ਦੀਵਾ, ਬ੍ਰਾਹਮਣ ਦਾ ਬੱਚਾ ਚਲਾ ਗਿਆ। ਉਹ ਖੜਾ ਵੇਖਦਾ ਰਿਹਾ, ਕੀ ਕਰਾਂ ਕੀ ਕਰਾਂ। ਤਾਂ ਉਹਨੇ ਕੀ ਕੀਤਾ? ਜਦੋਂ ਬ੍ਰਾਹਮਣ ਦਾ ਬੱਚਾ ਚਲਾ ਗਿਆ ਨਾ, ਉਹਨੇ ਵੀ ਬ੍ਰਾਹਮਣ ਦੇ ਬੱਚੇ ਦਾ ਦੀਵਾ ਜਗਾਤਾ, ਬੁਝਾ ਕੇ। ਕਹਿੰਦਾ ਵੀ ਹੁਣ ਕੰਮ ਬਰਾਬਰ ਹੋ ਗਿਆ। ਫਿਰ ਸੋਚਦਾ, ਕਹਿੰਦਾ ਵੀ ਗੱਲ ਅਜੇ ਵੀ ਨਹੀਂ ਬਣੀ। ਉਹਨੇ ਆਪਣਾ ਦੀਵਾ ਉੱਥੇ ਰੱਖਤਾ, ਕਹਿੰਦਾ ਵੀ ਤੇਰਾ ਵੀ ਬੁਝ ਗਿਆ, ਲੈ ਹੁਣ ਮੇਰਾ ਵੀ ਬੁਝ ਗਿਆ, ਮੈਂ ਵੀ ਚੱਲਿਆ। ਦੋਏ ਚਲੇ ਗਏ। ਹੁਣ ਸਿਆਣੇ ਕਹਿੰਦੇ ਨੇ ਵੀ ਬਿਮਾਰੀ ਦੇ ਕੀਟਾਣੂ ਨਾ, ਬਿਮਾਰੀ ਦੇ ਕੀਟਾਣੂ ਇਹ ਜਲਦੀ ਜਲਦੀ ਜਾਂਦੇ ਨਹੀਂ ਹੁੰਦੇ। ਹੁਣ ਹੱਥ ਲੱਗੇ ਸੀ ਨਾ ਉਹਨਾਂ ਦੇ। ਦੇਖੋ ਜਿਹੜੇ ਵਿਦਵਾਨ ਨੇ ਉਹ ਕਹਾਣੀ ਲਿਖੀ, ਬੜਾ ਰੰਗ ਭਰਿਆ ਉਹਦੇ ਵਿੱਚ, ਪਰ ਤੱਤ ਦੇਖਿਓ ਉਹਦੇ ਵਿੱਚੋਂ ਕੀ ਕੱਢਿਆ। ਹੁਣ ਉਹ ਦੋਏ ਦੀਵੇ ਪਏ ਨੇ, ਉਹ ਦੋਏ ਦੀਵੇ ਆਪਸ ਵਿੱਚ ਗੱਲਾਂ ਕਰਦੇ ਨੇ। ਉਹ ਕਹਿੰਦਾ ਉਹ ਸੂਦਰ ਦੇ ਦੀਵੇ ਆ, ਤੇਰੀ ਕੀ ਔਕਾਤ, ਤੂੰ ਮੇਰੇ ਬਰਾਬਰ ਬੈਠਾ। ਬ੍ਰਾਹਮਣ ਦਾ ਦੀਵਾ ਬੋਲ ਰਿਹਾ ਤੇ ਸੂਦਰ ਦਾ ਦੀਵਾ ਕਹਿੰਦਾ ਭਰਾਵਾ ਵੇਖ, ਮੈਂ ਚੰਗੀ ਤਰ੍ਹਾਂ ਤੈਨੂੰ ਪਹਿਚਾਣਦਾ। ਜਿਸ ਦਿਨ ਘੁਮਾਰ ਨੇ ਨਾ ਕੱਲਰ ਵਿੱਚੋਂ ਮਿੱਟੀ ਲਿਆਂਦੀ ਸੀ, ਆਪਾਂ ਇਕੱਠੀ ਸੀ, ਫਿਰ ਜਦੋਂ ਮਿੱਟੀ ਚ ਪਾਣੀ ਪਾ ਕੇ ਗੁੰਨਿਆ ਉਦੋਂ ਵੀ ਇਕੱਠੇ ਸੀ, ਜਦੋਂ ਉਹਨੇ ਆਪਾਂ ਨੂੰ ਚੱਕ ਤੇ ਰੱਖਿਆ ਉਦੋਂ ਵੀ ਇਕੱਠੇ ਸੀ, ਜਦੋਂ ਹੇਠਾਂ ਲਾਇਆ ਉਦੋਂ ਵੀ ਇਕੱਠੇ ਸੀ, ਜਦੋਂ ਆਵੇ ਚ ਪਾ ਕੇ ਪਕਾਇਆ ਉਦੋਂ ਵੀ ਇਕੱਠੇ ਸੀ। ਫਰਕ ਇੰਨਾ ਕੁ ਪੈ ਗਿਆ ਕਿ ਤੈਨੂੰ ਉਹਨੇ ਲਾਲ ਰੰਗ ਕਰਤਾ ਤੇ ਮੈਨੂੰ ਕਾਲਾ ਕਰਤਾ। ਹੈ ਆਪਾਂ ਇਕੱਠੀਆਂ, ਹੈ ਆਪਾਂ ਇਕੱਠੀਆਂ, ਫਰਕ ਇੰਨਾ ਕਿ ਤੈਨੂੰ ਉਹਨੇ ਲਾਲ ਰੰਗ ਕਰਤਾ ਤੇ ਮੈਨੂੰ ਉਹਨੇ ਕਾਲਾ ਰੰਗ ਕਰਤਾ, ਤੈਨੂੰ ਬ੍ਰਾਹਮਣ ਖਰੀਦ ਕੇ ਲੈ ਗਿਆ ਤੇ ਮੈਨੂੰ ਸੂਦਰ ਖਰੀਦ ਕੇ ਲੈ ਗਿਆ, ਹੈ ਤਾਂ ਆਪਾਂ ਇੱਕ ਹੀ ਆ ਨਾ। ਉਹ ਕਹਿੰਦਾ ਮੈਂ ਨਹੀਂ ਮੰਨਦਾ ਵੀ ਆਪਾਂ ਇੱਕ ਆ। ਇੰਨੇ ਨੂੰ ਫਿਰ ਜਿਹੜਾ ਤੇਲ ਸੀ ਉਹ ਬੋਲ ਪਿਆ, ਕਹਿੰਦਾ ਭਰਾਵਾ ਵੀ ਆਪਾਂ ਇੱਕੋ ਕਹਾਣੀ ਵਿੱਚੋਂ ਹੋ ਕੇ ਆਇਆ, ਆਪਾਂ ਵੀ ਇੱਕੋ ਆ। ਫਿਰ ਰੂੰ ਬੋਲਦੀ ਹੈ ਵੀ ਆਪਾਂ ਇੱਕੋ ਬੜੇਵੇਂ ਤੋਂ ਬਣਿਆ। ਇਹ ਝਗੜਾ ਚੱਲਦਾ ਸੀ, ਇੱਕ ਰੱਬ ਦਾ ਪਿਆਰਾ ਕੋਲ ਦੀ ਗੁਜ਼ਰ ਰਿਹਾ ਸੀ, ਉਹਨੇ ਝਗੜਾ ਵੇਖ ਲਿਆ, ਸਮਝ ਗਿਆ ਵੀ ਝਗੜਾ ਕਿਹੜੀ ਗੱਲ ਦਾ। ਉਹਨੇ ਕੀ ਕੀਤਾ? ਮਾਚਿਸ ਕੱਢੀ ਤੇ ਸੂਦਰ ਦੇ ਦੀਵੇ ਨੂੰ ਜਗਾਤਾ। ਫਿਰ ਉਹ ਪੁੱਛਦਾ, ਕਹਿੰਦਾ ਬ੍ਰਾਹਮਣ ਦੇ ਦੀਵਿਆ ਹੁਣ ਦੱਸ ਵੀ ਵੱਡਾ ਕੌਣ ਹੈ, ਉੱਚਾ ਕੌਣ ਹੈ? ਕਹਿੰਦਾ ਜੀ ਉੱਚਾ ਉਹੀ ਹੈ, ਵੱਡਾ ਉਹੀ ਹੈ ਜਿਹੜਾ ਜਗਦਾ, ਜਿਹੜਾ ਜਗ ਰਿਹਾ, ਜਿਹੜਾ ਜਗਦਾ ਉਹੀ ਉੱਚਾ, ਜਿਹੜਾ ਜਗਦਾ ਉਹੀ ਵੱਡਾ। ਤੁਸੀਂ ਕਿਰਪਾ ਕੀਤੀ, ਮੈਨੂੰ ਸਮਝਾਇਆ। ਕਹਿੰਦਾ ਅਜੇ ਰੁਕ। ਉਹਨੇ ਬ੍ਰਾਹਮਣ ਦੇ ਦੀਵੇ ਨੂੰ ਵੀ ਚੁੱਕਿਆ ਤੇ ਦੋਏ ਦੀਵਿਆਂ ਨੂੰ ਜੋੜ ਕੇ ਨਾ ਉਹਨਾਂ ਦੀਆਂ ਬੱਤੀਆਂ ਦੇ ਮੂੰਹ ਇਕੱਠੇ ਕਰਤੇ। ਹੁਣ ਕੀ ਹੋਇਆ ਵੀ ਪ੍ਰਕਾਸ਼ ਵੀ ਇੱਕ ਹੋ ਗਿਆ ਤੇ ਉਹਨਾਂ ਦੋਵਾਂ ਦੀਵਿਆਂ ਨੇ ਇੱਕ ਦੂਜੇ ਦੇ ਹੇਠੋਂ ਹਨੇਰਾ ਦੂਰ ਕਰਤਾ, ਚਾਨਣਾ ਕਰਤਾ। ਤੇ ਹੁਣ ਉਹ ਕਹਿਣ ਲੱਗੇ, ਕਹਿੰਦੇ ਸਾਡੇ ਤੇ ਤਾਂ ਬਹੁਤ ਵੱਡੀ ਕਿਰਪਾ ਕਰ ਦਿੱਤੀ ਤੁਸੀਂ, ਸਾਡੀ ਜੋਤ ਇੱਕ ਕਰਤੀ, ਹਨੇਰਾ ਮੁਕਾਤਾ, ਝਾਗੜਾ ਮੁਕਾਤਾ। ਹੁਣ ਐ ਕਰਿਓ, ਜਿਹੜੇ ਦੀਵੇ ਜਗਾ ਕੇ ਗਏ ਸੀ ਉਹਨਾਂ ਦੇ ਘਰੇ ਵੀ ਜਾਇਓ, ਜਿਹੜੇ ਦੀਵੇ ਜਗਾ ਕੇ ਗਏ ਸੀ ਉਹਨਾਂ ਦੇ ਘਰੇ ਵੀ ਜਾਇਓ, ਉਹਨਾਂ ਨੂੰ ਵੀ ਸਮਝਾ ਦਿਓ ਕਿ ਪਰਮਾਤਮਾ ਨੇ ਸਾਰਿਆਂ ਨੂੰ ਇੱਕ ਬਣਾਇਆ, ਸਭ ਮੈਂ ਜੋਤ।